नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दीआं खास खबरां। भारतीय जनता पार्टी ने नैशनल हैराल्ड मामले विच एनफोर्समेंट डायरेक्टोरेट ईडी वल्लों सीनियर कांग्रेस नेतावां राहुल गांधी अते सोनिया गांधी खिलाफ चार्जशीट दायर करन ते कांग्रेस उत्ते ईडी नूं डराउण दी कोशिश करन दा दोष लगाया। ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਸਮੇਤ ਹੋਰ G4 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਧਰਮ ਦੇ ਆਧਾਰ 'ਤੇ ਸੀਟਾਂ ਵੰਡਣ ਦੀਆਂ ਤਜਵੀਜ਼ਾਂ ਦਾ ਕੀਤਾ ਵਿਰੋਧ। ਲੋਕ ਸਭਾ ਦੀ ਚੋਣ ਕਮੇਟੀ ਵੱਲੋਂ ਅੱਜ ਨਵੀਂ ਦਿੱਲੀ 'ਚ ਨਵੇਂ ਆਮਦਨ ਕਰ ਬਿੱਲ 2025 'ਤੇ ਮੀਟਿੰਗ ਜਾਰੀ। ਰਾਸ਼ਟਰੀ ਜਾਂਚ ਏਜੰਸੀ ਨੇ ਸਰਹੱਦੀ ਜ਼ਿਲ੍ਹੇ ਪੁੰਛ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਜ਼ਬਤ ਨਾਲ ਸੰਬੰਧਿਤ ਦਹਿਸ਼ਤਗਰਦੀ ਸਾਜ਼ਿਸ਼ ਮਾਮਲੇ 'ਚ ਇੱਕ ਪਾਕਿਸਤਾਨੀ ਹੈਂਡਲਰ ਸਮੇਤ 3 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ। ਅਤੇ IPL ਕ੍ਰਿਕਟ ਵਿਚ ਅੱਜ ਦਿੱਲੀ ਕੈਪੀਟਲਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਨੇ ਨੈਸ਼ਨਲ ਹੈਰਾਲਡ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਸੀਨੀਅਰ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਖਿਲਾਫ਼ ਚਾਰਜਸ਼ੀਟ ਦਾਇਰ ਕਰਨ ਤੇ ਕਾਂਗਰਸ ਉੱਤੇ ED ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ BJP ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਨੈਸ਼ਨਲ ਹੈਰਾਲਡ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਇੱਕ ਕਾਨੂੰਨੀ ਪ੍ਰਕਿਰਿਆ ਜਿਸ ਦਾ ਵਿਰੋਧ ਕਰਕੇ ਕਾਂਗਰਸ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਪਾਰਟੀ ਦੇ ਭ੍ਰਿਸ਼ਟ ਹੋਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਅਧਿਕਾਰੀਆਂ ਦੇ ਕਰਜ਼ੇ ਮੁਆਫ਼ ਕਰਨ ਲਈ ਰਿਸ਼ਵਤ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਯੰਗ ਇੰਡੀਆ ਸੰਗਠਨ ਦੀ ਆੜ 'ਚ ਗੈਰ ਕਾਨੂੰਨੀ ਢੰਗ ਨਾਲ ਜ਼ਮੀਨ ਵੀ ਹਾਸਲ ਕੀਤੀ। ਇਸ ਦੌਰਾਨ ਕਾਂਗਰਸ ਆਪਣੇ ਸੀਨੀਅਰ ਨੇਤਾਵਾਂ ਖਿਲਾਫ਼ ਚਾਰਜਸ਼ੀਟ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਬਦਲੇ ਦੀ ਰਾਜਨੀਤੀ ਦੱਸਿਆ। ਕੱਲ੍ਹ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਖਿਲਾਫ਼ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਉਧਰ ਐਨਫੋਰਸਮੈਂਟ ਡਾਇਰੈਕਟੋਰੇਟ ਅੱਜ ਲਗਾਤਾਰ ਦੂਜੇ ਦਿਨ ਸੀਨੀਅਰ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਤੋਂ ਹਰਿਆਣਾ 'ਚ ਇੱਕ ਜ਼ਮੀਨ ਦੇ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਸਬੰਧ ਵਿੱਚ ਪੁੱਛਗਿੱਛ ਕਰ ਰਹੀ ਹੈ। ਨਵੀਂ ਦਿੱਲੀ ਸਥਿਤ ED ਦਫ਼ਤਰ 'ਚ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਸ੍ਰੀ ਵਾਡਰਾ ਦੀ ਕੰਪਨੀ ਵੱਲੋਂ ਗੁਰੂਗ੍ਰਾਮ 'ਚ ਇੱਕ ਜ਼ਮੀਨ ਖਰੀਦਣ ਨਾਲ ਸੰਬੰਧਿਤ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਕੱਲ੍ਹ ਵੀ ਸ੍ਰੀ ਵਾਡਰਾ ਤੋਂ ਪੁੱਛਗਿੱਛ ਕੀਤੀ ਸੀ। ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਸਮੇਤ ਹੋਰ G4 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਧਰਮ ਦੇ ਆਧਾਰ 'ਤੇ ਸੀਟਾਂ ਵੰਡਣ ਦੀਆਂ ਤਜਵੀਜ਼ਾਂ ਦਾ ਵਿਰੋਧ ਕੀਤਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਪਾਰਵਤ ਨੇਨੀ ਹਰੀਸ਼ ਨੇ ਕਿਹਾ ਕਿ ਕੌਂਸਲ ਦੇ ਸੁਧਾਰ ਲਈ ਧਾਰਮਿਕ ਮਾਨਤਾ ਵਰਗੇ ਨਵੇਂ ਮਾਪਦੰਡ ਪੇਸ਼ ਕਰਨ ਦੀ ਤਜਵੀਜ਼ ਸੰਯੁਕਤ ਰਾਸ਼ਟਰ ਦੇ ਸਥਾਪਿਤ ਅਭਿਆਸ ਦੇ ਉਲਟ ਹੈ। ਉਹ ਕੱਲ੍ਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ G4 ਵੱਲੋਂ ਕੌਂਸਲ ਸੁਧਾਰਾਂ ਅਤੇ ਅੰਤਰ ਸਰਕਾਰੀ ਗੱਲਬਾਤ ਦੀ ਇੱਕ ਮੀਟਿੰਗ ਵਿੱਚ ਬੋਲ ਰਹੇ ਸਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਨੁਮਾਇੰਦੇ ਨੇ ਜ਼ੋਰ ਦੇ ਕੇ ਕਿਹਾ ਕਿ ਕੌਂਸਲ ਦੀ ਮੈਂਬਰਸ਼ਿਪ ਲਈ ਧਰਮ ਨਹੀਂ ਸਗੋਂ ਖੇਤਰੀ ਨੁਮਾਇੰਦਗੀ ਸਥਾਪਿਤ ਆਧਾਰ ਹੈ। ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤੈਯਪ ਐਰਦੋਆਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇੱਕ ਇਸਲਾਮੀ ਦੇਸ਼ ਨੂੰ ਕੌਂਸਲ ਦਾ ਸਥਾਈ ਮੈਂਬਰ ਹੋਣਾ ਚਾਹੀਦਾ ਹੈ, ਜਦਕਿ ਇਸਲਾਮਿਕ ਸਹਿਯੋਗ ਸੰਗਠਨ ਨੇ ਇਸਲਾਮੀ ਉਮਾਹ ਦੀ ਨੁਮਾਇੰਦਗੀ ਦਾ ਸਮਰਥਨ ਕੀਤਾ। ਵਰਤਮਾਨ ਵਿੱਚ ਕੌਂਸਲ ਦੇ 5 ਸਥਾਈ ਮੈਂਬਰਾਂ 'ਚ ਚੀਨ, ਅਮਰੀਕਾ, ਬ੍ਰਿਟੇਨ, ਫਰਾਂਸ ਤੇ ਰੂਸ ਸ਼ਾਮਲ ਨੇ। ਲੋਕ ਸਭਾ ਦੀ ਚੋਣ ਕਮੇਟੀ ਅੱਜ ਨਵੀਂ ਦਿੱਲੀ ਦੇ ਸੰਸਦ ਭਵਨ ਵਿਖੇ ਨਵੇਂ ਆਮਦਨ ਕਰ ਬਿੱਲ 2025 'ਤੇ ਮੀਟਿੰਗ ਕਰ ਰਹੀ ਹੈ। 31 ਮੈਂਬਰੀ ਪੈਨਲ ਦੀ ਅਗਵਾਈ BJP ਸੰਸਦ ਮੈਂਬਰ ਬਜਯੰਤ ਪਾਂਡਾ ਕਰ ਰਹੇ ਨੇ। ਕਮੇਟੀ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਆਪਣੀ ਰਿਪੋਰਟ ਪੇਸ਼ ਕਰੇਗੀ। ਆਮਦਨ ਕਰ ਬਿੱਲ 2025 ਦਾ ਉਦੇਸ਼ ਆਮਦਨ ਕਰ ਨਾਲ ਸੰਬੰਧਿਤ ਕਾਨੂੰਨ ਨੂੰ ਇਕਜੁੱਟ ਕਰਨਾ ਅਤੇ ਇਸ ਨੂੰ ਸੋਧਣਾ ਹੈ। ਇਹ ਬਿੱਲ ਇਸ ਮਹੀਨੇ ਸੰਸਦ ਦੇ ਬਜਟ ਇਜਲਾਸ ਦੇ ਪਹਿਲੇ ਅੱਧ ਦੌਰਾਨ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ। ਬਾਅਦ ਵਿੱਚ ਖਰੜਾ ਕਾਨੂੰਨ ਨੂੰ ਸਦਨ ਦੀ ਚੋਣ ਕਮੇਟੀ ਨੂੰ ਭੇਜਿਆ ਗਿਆ। ਵਿਸ਼ਵ ਬਾਜ਼ਾਰ ਵਿੱਚ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਦੇ ਵਸਤੂਆਂ ਅਤੇ ਸੇਵਾਵਾਂ ਦੇ ਕੁੱਲ ਬਰਾਮਦ ਵਿੱਚ 5.5% ਦਾ ਵਾਧਾ ਦਰਜ ਕੀਤਾ ਗਿਆ, ਜੋ ਅਪ੍ਰੈਲ ਮਾਰਚ 2024-25 ਦੌਰਾਨ ਰਿਕਾਰਡ 820.93 ਅਰਬ ਡਾਲਰ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਮਾਲੀ ਸਾਲ 'ਚ 778.13 ਅਰਬ ਡਾਲਰ ਸੀ। ਵਣਜ ਤੇ ਉਦਯੋਗ ਮੰਤਰਾਲੇ ਵੱਲੋਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ ਰਿਪੋਰਟ ਕੀਤੀ ਗਈ ਮਿਆਦ ਦੌਰਾਨ ਦੇਸ਼ ਦੀ ਕੁੱਲ ਬਰਾਮਦ 820.93 ਅਰਬ ਡਾਲਰ ਹੋਣ ਦਾ ਅਨੁਮਾਨ ਸੀ, ਜਦਕਿ ਕੁੱਲ ਦਰਾਮਦ 915.19 ਅਰਬ ਡਾਲਰ ਹੋਣ ਦਾ ਅਨੁਮਾਨ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ 16 ਅਪ੍ਰੈਲ 1853 ਨੂੰ ਬੋਰੀਬੰਦਰ ਤੋਂ ਮਹਾਰਾਸ਼ਟਰ ਦੇ ਠਾਣੇ ਲਈ ਪਹਿਲੀ ਰੇਲ ਗੱਡੀ ਰਵਾਨਾ ਹੋਣ ਦੇ ਉਸ ਇਤਿਹਾਸਕ ਪਲ ਨੂੰ ਯਾਦ ਕਰਦਿਆਂ ਅੱਜ ਭਾਰਤ ਦੀ ਪਹਿਲੀ ਰੇਲ ਯਾਤਰਾ ਦੀ 172ਵੀਂ ਵਰੇਗੰਢ ਮਨਾਈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੰਤਰੀ ਨੇ ਇਸ ਨੂੰ ਦੇਸ਼ ਦੇ ਇਤਿਹਾਸ ਚ ਇਕ ਇਤਿਹਾਸਕ ਦਿਹਾੜਾ ਦਸਿਆ ਜੋ ਕਿ ਭਾਰਤੀ ਰੇਲਵੇ ਦੇ ਜਨਮ ਨੂੰ ਦਰਸਾਉਂਦਾ ਏ। ਉਨਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਲਈ ਜਨਤਕ ਛੁੱਟੀ ਐਲਾਨ ਕੀਤੀ ਗਈ ਸੀ। ਉਸ ਯਾਤਰਾ ਦੇ ਵੇਰਵੇ ਨੂੰ ਯਾਦ ਕਰਦਿਆਂ ਸ੍ਰੀ ਵੈਸ਼ਨਵ ਨੇ ਕਿਹਾ ਕਿ ਰੇਲ ਗੱਡੀ ਵਿਚ 14 ਡੱਬੇ ਸਨ ਜਿਸ ਵਿਚ 400 ਸੱਦੇ ਗਏ ਮੁਸਾਫਰ ਸਨ। ਰੇਲ ਗੱਡੀ ਨੂੰ ਸਿੰਧ, ਸੁਲਤਾਨ ਤੇ ਸਾਹਿਬ ਨਾਮਕ ਤਿੰਨ ਇੰਜਣਾਂ ਵੱਲੋਂ ਖਿੱਚਿਆ ਗਿਆ ਤੇ 1 ਘੰਟਾ 15 ਮਿੰਟ ਚ 34 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਰੇਲਵੇ ਦੀ ਵਿਰਾਸਤ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਟਿੱਪਣੀ ਕੀਤੀ ਕਿ ਉਸ ਪਹਿਲੀ ਯਾਤਰਾ ਤੋਂ ਬਾਅਦ ਭਾਰਤੀ ਰੇਲਵੇ ਦੇਸ਼ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਉੱਤੇ ਕਾਇਮ ਰਿਹਾ। ਰਾਸ਼ਟਰੀ ਜਾਂਚ ਏਜੰਸੀ NIA ਨੇ ਸਰਹੱਦੀ ਜ਼ਿਲ੍ਹੇ ਪੁੰਛ ਵਿਚ ਹਥਿਆਰਾਂ ਤੇ ਗੋਲਾ ਬਾਰੂਦ ਦੀ ਜ਼ਬਤ ਨਾਲ ਸਬੰਧਤ ਇਕ ਦਹਿਸ਼ਤਗਰਦੀ ਸਾਜਿਸ਼ ਮਾਮਲੇ ਵਿਚ ਇਕ ਪਾਕਿਸਤਾਨੀ ਹੈਂਡਲਰ ਸਮੇਤ 3 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਹੈ। ਇਹ ਚਾਰਜਸ਼ੀਟ ਕੱਲ੍ਹ ਜੰਮੂ ਦੀ ਇਕ ਵਿਸ਼ੇਸ਼ NIA ਅਦਾਲਤ ਵਿਚ ਦਾਖਲ ਕੀਤੀ ਗਈ ਸੀ ਜਿਸ ਵਿਚ ਅਬਦੁੱਲਾ ਅਜੀਜ਼ ਮੁਨੱਵਰ ਹੁਸੈਨ ਤੇ ਨਜ਼ੀਰ ਹੁਸੈਨ ਉਰਫ ਅਲੀ ਖਾਨ ਨੂੰ BNS 2023 ਦੀ ਧਾਰਾ 61(2) ਦੇ ਨਾਲ ਨਾਲ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ UAPA ਅਤੇ ਆਰਮਸ ਕਾਨੂੰਨ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਗਿਆ ਸੀ। ਨਜ਼ੀਰ ਹੁਸੈਨ ਜੋ ਕਿ ਇਸ ਸਮੇਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਸਰਗਰਮ ਹੈ, ਪਾਬੰਦੀ ਸ਼ੁਦਾ ਜੰਮੂ ਕਸ਼ਮੀਰ ਗਜ਼ਨਵੀ ਫੋਰਸ ਦਹਿਸ਼ਤਗਰਦੀ ਸੰਗਠਨ ਦਾ ਇਕ ਸੰਚਾਲਕ ਹੈ। NIA ਦੀ ਜਾਂਚ ਮੁਤਾਬਕ ਨਜ਼ੀਰ ਕਸ਼ਮੀਰ ਦੇ ਕਮਜ਼ੋਰ ਲੋਕਾਂ ਨੂੰ ਹਿੰਸਾ ਦੀਆਂ ਕਾਰਵਾਈਆਂ ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਿਚ ਸ਼ਾਮਲ ਸੀ। ਇਹ ਮਾਮਲਾ NIA ਨੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਅਕਤੂਬਰ 2024 ਚ ਦਰਜ ਕੀਤੀ ਗਈ ਇਕ FIR ਤੇ ਆਧਾਰ ਉੱਤੇ ਦਰਜ ਕੀਤਾ ਸੀ। ਛੱਤੀਸਗੜ੍ਹ ਦੇ ਬਸਤਰ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਵਿਚ 2 ਮਾਓਵਾਦੀ ਮਾਰੇ ਗਏ ਨੇ। ਦੋਵਾਂ ਮਾਓਵਾਦੀਆਂ ਦੇ ਕੁੱਲ 13 ਲੱਖ ਰੁਪਏ ਦਾ ਇਨਾਮ ਸੀ। ਬਸਤਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਸੁੰਦਰ ਰਾਜਪੀ ਨੇ ਕਿਹਾ ਕਿ ਇਹ ਮੁਕਾਬਲਾ ਕੱਲ੍ਹ ਸ਼ਾਮ ਕੋਂਡਾਗਾਓ ਅਤੇ ਨਾਰਾਇਣਪੁਰ ਜ਼ਿਲ੍ਹਿਆਂ ਦੀ ਸਰਹੱਦ ਤੇ ਕਿਲਮ ਬਾਰਗਮ ਪਿੰਡਾਂ ਦੇ ਜੰਗਲਾਂ ਵਿਚ ਹੋਇਆ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਇਕ ਟੀਮ ਨਕਸਲ ਵਿਰੋਧੀ ਕਾਰਵਾਈ ਤੇ ਨਿਕਲੀ ਹੋਈ ਸੀ।
जिला कोंडागांव नारायणपुर एवं बस्तर के सीमावर्ती कीलम बुर्गम जंगल क्षेत्र में प्रतिबंधित एवं गैर कानूनी सीपी माओवादी संगठन के पूर्वी बस्तर डिवीजन कमेटी कैडर्स की उपस्थिति की आसूचना के आधार पर DRG कोंडागांव टीम सर्च अभियान के लिए रवाना हुई थी। अभियान के दौरान अनेक बार माओवादी एवं सुरक्षा बल के बीच में मुठभेड़ हुई। मुठभेड़ के उपरांत इलाके के सर्चिंग में 2 माओवादियों का डेड बॉडी रिकॉर्ड की गई थी। दोनों माओवादियों का शिनाख्ति डिवीजन कमेटी मेंबर हल्दर एवं एरिया कमेटी मेंबर रामे के रूप में हुआ। हल्दर के ऊपर 8 लाख इनाम एवं रामे के ऊपर 5 लाख के नाम पूर्व से घोषित है। मुठभेड़ स्थल से 1 AK-47 एवं अन्य आर्म्स एमिनिशन भी बरामद की गई थी।
इलाके में सर्च ऑपरेशन जारी ने। ਭਾਰਤ ਅਤੇ ਅਮਰੀਕਾ ਇਸ ਹਫ਼ਤੇ ਦੁਵੱਲੇ ਵਪਾਰ ਸਮਝੌਤੇ ਬਾਰੇ ਵਿਚਾਰ ਵਟਾਂਦਰਾ ਕਰਨਗੇ। ਦੋਵਾਂ ਦੇਸ਼ਾਂ ਨੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਹਿੱਸੇ ਲਈ ਸੰਦਰਭ ਦੀਆਂ ਸ਼ਰਤਾਂ ਤੇ ਦਸਤਖਤ ਕੀਤੇ ਨੇ। ਨਵੀਂ ਦਿੱਲੀ 'ਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਣਜ ਦੇ ਉਦਯੋਗ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਦੋਵੇਂ ਧਿਰਾਂ ਵਿਚ ਇਕ ਬਹੁ ਖੇਤਰੀ ਆਪਸੀ ਲਾਭਕਾਰੀ ਦੁਵੱਲੇ ਵਪਾਰ ਸਮਝੌਤੇ ਵੱਲ ਅਗਲੇਰੀ ਕਾਰਵਾਈ ਤੇ ਵਿਆਪਕ ਤੌਰ ਤੇ ਸਹਿਮਤ ਹੋ ਗਈਆਂ ਨੇ, ਜਿਸ ਦਾ ਟੀਚਾ ਇਸ ਸਾਲ ਦੇ ਅਖੀਰ 'ਚ ਇਸ ਦੇ ਗੇੜ ਨੂੰ ਅੰਤਮ ਰੂਪ ਦੇਣਾ ਏ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਗਏ ਮੌਜੂਦਾ ਮਹਿਸੂਲ ਨਾਲ ਭਾਰਤ ਦੀਆਂ ਚਿੰਤਾਵਾਂ ਤੇ ਮੌਕੇ ਦੋਵੇਂ ਪੈਦਾ ਹੋਏ ਨੇ। ਉਨ੍ਹਾਂ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਵਪਾਰਕ ਉਦਾਰੀਕਰਨ ਦਾ ਰਸਤਾ ਅਪਣਾਇਆ। ਸਕੱਤਰ ਨੇ ਕਿਹਾ ਕਿ ਇਹ ਰਸਤਾ ਦੋਵਾਂ ਮੁਲਕਾਂ ਲਈ ਬਹੁਤ ਸਾਰੇ ਮੌਕੇ ਖੋਲੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਦਾ ਵਪਾਰ ਅਗਲੇ 5 ਸਾਲਾਂ 'ਚ ਵਧਣ ਅਤੇ $500 ਅਰਬ ਤੱਕ ਪਹੁੰਚਣ ਦੀ ਉਮੀਦ ਹੈ। ਜੰਮੂ ਕਸ਼ਮੀਰ ਦੇ ਉਧਮਪੁਰ ਸ਼ਹਿਰ 'ਚ ਪਵਿੱਤਰ ਦੇਵਿਕਾ ਨਦੀ ਦੇ ਕੰਢੇ ਲੱਗਿਆ ਇਤਿਹਾਸਕ 3 ਦਿਨਾਂ ਵਿਸਾਖੀ ਮੇਲਾ ਕੱਲ੍ਹ ਸਮਾਪਤ ਹੋ ਗਿਆ। ਸਾਡੇ ਪੱਤਰਕਾਰ ਨੇ ਦੱਸਿਆ ਕਿ ਜੰਮੂ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ 60,000 ਤੋਂ ਵੱਧ ਦਰਸ਼ਕਾਂ ਤੇ ਸ਼ਰਧਾਲੂਆਂ ਨੇ ਇਸ ਮੇਲੇ 'ਚ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਵਿਸਾਖੀ ਤੇ ਸ਼ੁਰੂ ਹੋਇਆ ਇਹ ਮੇਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ। ਮੇਲੇ ਨੇ ਸਥਾਨਕ ਤੇ ਬਾਹਰੀ ਵਿਕਰੇਤਾਵਾਂ ਦੀਆਂ ਮਿਠਾਈਆਂ, ਖਿਡੌਣਿਆਂ ਤੇ ਹੋਰਨਾਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਕਾਰਨ ਆਮ ਲੋਕਾਂ ਨੂੰ ਆਕਰਸ਼ਿਤ ਕੀਤਾ। IPL ਕ੍ਰਿਕਟ ਵਿਚ ਅੱਜ ਦਿੱਲੀ ਕੈਪੀਟਲਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਮੈਚ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤੀ ਜਨਤਾ ਪਾਰਟੀ ਨੇ ਨੈਸ਼ਨਲ ਹੈਰਾਲਡ ਮਾਮਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਸੀਨੀਅਰ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਖਿਲਾਫ਼ ਚਾਰਜਸ਼ੀਟ ਦਾਇਰ ਕਰਨ ਤੇ ਕਾਂਗਰਸ ਉੱਤੇ ED ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਭਾਰਤ, ਬ੍ਰਾਜ਼ੀਲ, ਜਰਮਨੀ ਤੇ ਜਾਪਾਨ ਸਮੇਤ ਹੋਰ G4 ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਧਰਮ ਦੇ ਆਧਾਰ ਤੇ ਸੀਟਾਂ ਵੰਡਣ ਦੀਆਂ ਤਜਵੀਜ਼ਾਂ ਦਾ ਕੀਤਾ ਵਿਰੋਧ। ਲੋਕ ਸਭਾ ਦੀ ਚੋਣ ਕਮੇਟੀ ਵੱਲੋਂ ਅੱਜ ਨਵੀਂ ਦਿੱਲੀ 'ਚ ਨਵੇਂ ਆਮਦਨ ਕਰ ਬਿੱਲ 2025 ਤੇ ਮੀਟਿੰਗ ਜਾਰੀ। ਰਾਸ਼ਟਰੀ ਜਾਂਚ ਏਜੰਸੀ ਨੇ ਸਰਹੱਦੀ ਜ਼ਿਲ੍ਹੇ ਪੁੰਛ ਵਿਚ ਹਥਿਆਰਾਂ ਤੇ ਗੋਲਾ ਬਾਰੂਦ ਦੀ ਜ਼ਬਤ ਨਾਲ ਸਬੰਧਤ ਦਹਿਸ਼ਤਗਰਦੀ ਸਾਜਿਸ਼ ਮਾਮਲੇ 'ਚ ਇਕ ਪਾਕਿਸਤਾਨੀ ਹੈਂਡਲਰ ਸਮੇਤ 3 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ। ਤੇ IPL ਕ੍ਰਿਕਟ ਵਿਚ ਅੱਜ ਦਿੱਲੀ ਕੈਪੀਟਲਸ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:00।